एक ओंकार सतनाम कर्ता पुरख निर्भव निर्वैर अकाल मूरत अजूनी सैपन गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। नेत्र बंद करके सारी सुरती एकाग्र करके मुख दे सामने मन नू लेना है, मन नू मुख दे सामने सारी सुरती नू खिंच के मुख दे सामने ते इत्थे रहना है जी, इत्थे इत्थे रहना। सतगुर की सेवा सफल है जे को करे चित लाए, सतगुर की सेवा सफल है जे को करे चित लाए। सतगुर की सेवा सफल है जे को करे चित लाए, सतगुर की सेवा सफल है जे को करे चित लाए। शर्त है कि सेवा उसकी परवान होंगी जिदा चित सेवा विच होवे। चित सेवा विच चित सेवा विच अज जो साखी उदे विच भी यही महाराज होरां दा एक उपदेश है। कुरुक्षेत्र तो चल के महाराज जी बाले ते मर्दाने नू कहंदे कि चलो हुण कुंभ दा मेला आ रहा है, उत्थे जाके देखिए कि लोग की करते हैं। सारी दुनिया कुंभ दे मेले ते जांदी है कि उत्थे दुनिया जाके की करती। जी कुंभ आखदे कड़े नू, हिंदू धर्म दे पुराण विच कथा है, पुराण विच के जदों देवतियां और दैंता ने मिल के समुंदर रिड़किया तो उस विचों 14 रतन निकले। तो उन्हें 14 रतना विच्चों एक रतन सी अमृत दा कड़ा, अमृत दा कुंड, अमृत कुंड जिसनु क्या। ते तनंतर रिखी बहुत वड्डा रिखी होया वैद भी तनंतर, उसने वो अमृत दा कड़ा इंद्र देवते नु दिता। इंद्र देवते ने वो अमृत दा कड़ा अपने पुत्र जयंत नु दिता ते कहा कि जा इस नु स्वर्गा विच ले जा, ते जो लोग स्वर्गा विच हन उन्हां नु जाके छकाओ। जदों जयंत अमृत कुंड लैके चलन लगा तो दैंता दे गुरु शुक्र ने हुक्म किया अपने सारे राक्षसां नूं कि इहदे कोलों इह कड़ा खोह लो जिस ते देवतियां और दैंता विच बहुत वड्डा युद्ध होया। 12 दिन युद्ध चलता रहा ते उस कड़े दी खोहा खोही विच उस कड़े विच्चों 4 जगह ते अमृत जल डुल्लिया। एक हरिद्वार, एक प्रयाग, एक नासिक ते फिर उज्जैन। प्रयाग इलाहाबाद कोल है, हरिद्वार यूपी विच है, सहारनपुर जिले के कनखल नगर के नाल गंगा का एक घाट है, बहुत मशहूर घाट। वो मशहूर इस करके है कि उत्थे ख्याल किया जाता है, हिंदू मत का विश्वास है कि उस कड़े विच्चों इस जगह ते कुछ अमृत डुल्लिया ते कुछ प्रयाग, इस तरह 4 जगह ते। तो उन्हां दा विश्वास है कि देवतियां दे 12 दिन मनुखां दे 12 सालां दे बराबर है, ते जो 12 दिन युद्ध हुंदा रहा वो मात लोग इस दुनिया दे 12 सालां दे बराबर है। इसलिए 12 सालां बाद इन्हां स्थानां ते मेला लगता है जिसनू कुंभ दा मेला आखदे। कुंभ जो कड़े अमृत दा कड़ा जिथे डुल्लिया सी। कुंभ दा मेला आया ते महाराज जी बच्चे पिछे, ते महाराज जी कुरुक्षेत्र तो बाले ते मर्दाने नू नाल लेके हरिद्वार आ गए। चारां पासियां तो उत्तर दक्षिण पूर्व पश्चिम हर पासे तो लखां लोग इत्थे आए हुए हैं ਹਿੰਦੂ ਮਤ ਵਿੱਚ ਇਹ ਵਿਸ਼ਵਾਸ ਹੈ ਕਿ ਜੇ ਕੁੰਭ ਦੇ ਮੇਲੇ 'ਤੇ ਜਾ ਕੇ ਉੱਥੇ ਇਸ਼ਨਾਨ ਕੀਤਾ ਜਾਵੇ ਜਿੱਥੇ ਕੁੰਭ ਡੁੱਲਿਆ ਸੀ ਤਾਂ ਜਨਮਾਂ ਜਨਮਾਂ ਦੇ ਪਾਪਾਂ ਦਾ ਨਾਸ਼ ਹੁੰਦਾ ਹੈ। ਇਸ ਲਈ ਉੱਥੇ ਲੱਖਾਂ ਹੀ ਲੋਕ ਆਏ ਹੋਏ ਹਨ। ਸਾਰਿਆਂ ਮਹਾਰਾਜ ਜੀ ਸ਼ਾਮ ਨੂੰ ਪਹੁੰਚੇ, ਸਾਰੇ ਲੋਕਾਂ ਨੇ ਆਪੋ ਆਪਣੇ ਸਥਾਨ ਮੱਲੇ ਹੋਏ ਹਨ। ਮਹਾਰਾਜ ਜੀ ਹੋਰਾਂ ਵੀ ਬਾਲੇ ਮਰਦਾਨੇ ਨੂੰ ਨਾਲ ਲੈ ਕੇ ਇੱਕ ਜਗ੍ਹਾ ਆਸਣ ਲਾ ਲਿਆ। ਰਾਤ ਗੁਜ਼ਰੀ, ਸੁਬਾਹ ਹੋਈ, ਸੂਰਜ ਚੜ੍ਹਿਆ ਅਤੇ ਲੱਖਾਂ ਲੋਕ ਗੰਗਾ ਵਿੱਚ ਆ ਕੇ ਚੜ੍ਹਦੇ ਵਾਲੇ ਪਾਸੇ ਨੂੰ ਮੂੰਹ ਕਰਕੇ ਨਹਾਉਣ ਲੱਗ ਪਏ ਅਤੇ ਚੜ੍ਹਦੇ ਵਾਲੇ ਪਾਸੇ ਸੂਰਜ ਜਿੱਧਰੋਂ ਚੜ੍ਹਦਾ ਹੈ ਉੱਧਰ ਨੂੰ ਮੂੰਹ ਕਰਕੇ ਬੁੱਕਾਂ ਨਾਲ ਪਾਣੀ ਚੜ੍ਹਦੇ ਵਾਲੇ ਪਾਸੇ ਨੂੰ ਸੁੱਟਣ ਲੱਗੇ। ਸਾਰੇ ਲੋਕ, ਲੱਖਾਂ ਪ੍ਰਾਣੀ ਚੜ੍ਹ ਲੈਂਦੇ ਵੱਲ ਉਹਨਾਂ ਦੀਆਂ ਪਿੱਠਾਂ ਹਨ ਅਤੇ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਉੱਧਰ ਨੂੰ ਜਲ ਬੁੱਕਾਂ ਨਾਲ ਸੁੱਟ ਰਹੇ ਹਨ। ਮਹਾਰਾਜ ਜੀ ਹੋਰੀ ਚੜ੍ਹਦੇ ਵਾਲੇ ਪਾਸੇ ਚਲੇ ਗਏ ਗੰਗਾ 'ਤੇ ਅਤੇ ਚੜ੍ਹਦੇ ਵਾਲੇ ਪਾਸਿਓਂ ਗੰਗਾ ਵਿੱਚ ਆਣ ਉਤਰੇ ਅਤੇ ਮੂੰਹ ਪੱਛਮ ਵਾਲੇ ਪਾਸੇ ਕਰਕੇ ਲਹਿੰਦੇ ਵੱਲ ਮੂੰਹ ਕਰਕੇ ਪਾਣੀ ਬੁੱਕਾਂ ਨਾਲ ਸੁੱਟਣ ਲੱਗ ਪਏ। ਇਹ ਸਾਰੀ ਦੁਨੀਆ ਚੜ੍ਹਦੇ ਵੱਲ ਨੂੰ ਸੁੱਟ ਰਹੀ ਹੈ ਅਤੇ ਮਹਾਰਾਜ ਜੀ ਇਹਨਾਂ ਦੇ ਸਾਹਮਣੇ ਖਲੋ ਕੇ ਪਰਲੇ ਪਾਸ ਸਿਰੇ ਗੰਗਾ ਦੇ ਅਤੇ ਬੁੱਕਾਂ ਨਾਲ ਪਾਣੀ ਲਹਿੰਦੇ ਵੱਲ ਨੂੰ ਸੁੱਟ ਰਿਹਾ। ਇਹ ਸਭ ਲੋਕ ਬੜੇ ਹੈਰਾਨ ਹੋ ਰਹੇ ਹਨ ਕਿ ਇਹ ਹਿੰਦੂ ਹੈ ਕਿ ਮੁਸਲਮਾਨ ਹੈ, ਕੌਣ ਹੈ, ਜਾਣਿਆ ਨਹੀਂ ਜਾਂਦਾ। ਫਿਰ ਉਹਨਾਂ ਹੈਰਾਨ ਹੋਇਆਂ ਨੇ ਆ ਕੇ ਪੁੱਛਿਆ ਕਿ ਭਾਈ ਤੂੰ ਕੌਣ ਹੈ, ਜੇ ਤੂੰ ਤੁਰਕ ਹੈ ਤਾਂ ਫਿਰ ਹਿੰਦੂਆਂ ਨਾਲ ਮਿਲ ਕੇ ਇੱਥੇ ਕਿਉਂ ਗੰਗਾ 'ਤੇ ਇਸ਼ਨਾਨ ਕਰਦਾ ਹੈ? ਅਤੇ ਪਰਮੇਸ਼ੁਰ ਦੇ ਬੰਦੇ, ਜੇ ਤੂੰ ਹਿੰਦੂ ਹੈ ਤਾਂ ਫਿਰ ਤੂੰ ਇਹ ਲਹਿੰਦੇ ਵੱਲ ਨੂੰ ਪਾਣੀ ਕਿਉਂ ਸੁੱਟ ਰਿਹਾ ਹੈ? ਇਹ ਉਲਟੀ ਰੀਤ ਤੈਨੂੰ ਕਿਸ ਨੇ ਦੱਸੀ ਹੈ? ਮਹਾਰਾਜ ਜੀ ਕਹਿੰਦੇ, ਭਾਈ ਤੁਸੀਂ ਚੜ੍ਹਦੇ ਵੱਲ ਨੂੰ ਪਾਣੀ ਕਿਉਂ ਸੁੱਟ ਰਹੇ ਹੋ? ਇਹ ਪਾਣੀ ਕਿਸ ਨੂੰ ਪ੍ਰਾਪਤ ਹੁੰਦਾ ਹੈ? ਕਹਿਣ ਲੱਗੇ ਜੀ, ਸਾਡੇ ਜੋ ਪਿੱਤਰ ਹਨ, ਵੱਡੇ ਵਡੇਰੇ ਜਿਹੜੇ ਪਰਲੋਕ ਸਧਾਰ ਗਏ ਹਨ, ਇਹ ਪਾਣੀ ਅਸੀਂ ਉਹਨਾਂ ਨੂੰ ਦਿੰਦੇ ਹਾਂ ਅਤੇ ਉਹ ਇਸ਼ਨਾਨ ਕਰਦੇ ਹਨ, ਸੁਖੀ ਹੁੰਦੇ ਹਨ, ਸਾਨੂੰ ਵੀ ਸੁੱਖ ਮਿਲਦਾ ਹੈ ਇਸ ਤਰ੍ਹਾਂ ਕਰਨ ਨਾਲ, ਇਸ ਲਈ ਇੱਧਰ ਨੂੰ ਚੜ੍ਹਦੇ ਨੂੰ ਪਾਣੀ ਸੁੱਟਦੇ ਹਾਂ। ਮਹਾਰਾਜ ਜੀ ਕਹਿੰਦੇ, ਤੁਹਾਡੇ ਪਿੱਤਰ ਕਿੱਥੇ ਹਨ? ਕਹਿੰਦੇ ਜੀ, ਉਹ ਦੇਵ ਲੋਕ ਵਿੱਚ ਹਨ। ਫਿਰ ਮਹਾਰਾਜ ਜੀ ਨੇ ਪੁੱਛਿਆ ਕਿ ਦੇਵ ਲੋਕ ਇੱਥੋਂ ਧਰਤੀ ਤੋਂ ਕਿੰਨੀ ਦੂਰ ਹੈ? ਕਹਿੰਦੇ ਜੀ, ਦੱਸਦੇ ਹਨ ਕਿ 49 ਕਰੋੜ ਕੋਹ ਹੈ। 49 ਕਰੋੜ ਕੋਹ। ਅਤੇ ਮਹਾਰਾਜ ਜੀ ਕਹਿੰਦੇ, ਪਾਣੀ ਤੁਹਾਡੇ ਪਿੱਤਰਾਂ ਨੂੰ ਪ੍ਰਾਪਤ ਹੁੰਦਾ ਹੈ? ਕਹਿੰਦੇ ਜੀ, ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਕਿ ਪ੍ਰਾਪਤ ਹੁੰਦਾ ਹੈ। ਇਹ ਸੁਣ ਕੇ ਮਹਾਰਾਜ ਜੀ ਲਹਿੰਦੇ ਵੱਲ ਨੂੰ ਹੋਰ ਜ਼ੋਰ ਜ਼ੋਰ ਨਾਲ ਪਾਣੀ ਬੁੱਕਾਂ ਨਾਲ ਸੁੱਟਣ ਲੱਗ ਪਏ। ਉਹਨਾਂ ਨੇ ਪੁੱਛਿਆ, ਭਾਈ ਤੂੰ ਇਹ ਉਲਟੀ ਰੀਤ ਕਿਉਂ ਚਲਾਉਂਦਾ ਹੈ? ਇੱਧਰ ਕਿਸ ਨੂੰ ਪਾਣੀ ਦਿੰਦਾ ਹੈ ਤੂੰ? ਪਿੱਤਰ ਤੇ ਸਾਰਿਆਂ ਦੇ ਇੱਧਰ ਚੜ੍ਹਦੇ ਪਾਸੇ ਹਨ। ਮਹਾਰਾਜ ਜੀ ਕਹਿੰਦੇ, ਮੈਂ ਖੇਤੀ ਮੇਰੀ ਹੈ ਪਿੰਡ ਵਿੱਚ, ਅਤੇ ਉਹ ਥੋੜ੍ਹੀ ਉੱਚੀ ਜਗ੍ਹਾ ਹੈ, ਉੱਥੇ ਮੀਂਹ ਦਾ ਪਾਣੀ ਬਿਲਕੁਲ ਨਹੀਂ ਅਟਕਦਾ, ਉਹ ਸੁੱਕ ਰਹੀ ਹੈ, ਮੈਂ ਉਸ ਖੇਤੀ ਨੂੰ ਪਾਣੀ ਦੇ ਰਿਹਾ ਹਾਂ। ਉਹ ਸਭ ਹੱਸਣ ਲੱਗ ਪਏ ਅਤੇ ਉਹਨਾਂ ਨੇ ਸੋਚਿਆ, ਇਹ ਕੋਈ ਵਿਚਾਰਾ ਬੌਰਾ ਆਦਮੀ ਹੈ। ਕਹਿੰਦੇ, ਭਾਈ ਤੂੰ ਸੋਚ, ਤੂੰ ਕਿੱਥੇ ਖਲੋਤਾ ਹੈ ਅਤੇ ਤੇਰੇ ਖੇਤ ਕਿੱਥੇ ਹਨ? ਜਿਹੜਾ ਤੂੰ ਪਾਣੀ ਸੁੱਟਦਾ ਹੈ ਉਹ ਤਾਂ ਸਾਰਾ ਇੱਥੇ ਡਿੱਗੀ ਜਾਂਦਾ, ਜਿਹੜਾ ਤੂੰ ਪਾਣੀ ਸੁੱਟਦਾ ਹੈ ਬੁੱਕਾਂ ਨਾਲ ਉਹ ਤਾਂ ਸਾਰਾ ਇੱਥੇ ਡਿੱਗੀ ਜਾਂਦਾ, ਅਤੇ ਤੇਰੇ ਖੇਤਾਂ ਨੂੰ ਕਿੱਦਾਂ ਪਹੁੰਚ ਜਾਏਗਾ? ਮਹਾਰਾਜ ਜੀ ਕਹਿੰਦੇ, ਭਾਈ ਤੁਹਾਡੇ ਪਿੱਤਰ ਤਾਂ ਬਹੁਤ ਦੂਰ ਹਨ, 49 ਕਰੋੜ ਕੋਹ ਦੂਰ ਹਨ, ਨਾਲੇ ਉੱਚੀ ਜਗ੍ਹਾ 'ਤੇ ਹਨ। ਮੇਰੇ ਖੇਤ 'ਤੇ ਸਿਰਫ ਇੱਥੋਂ 900 ਕੋਹ 'ਤੇ ਹਨ, ਅਤੇ ਹਨ ਵੀ ਧਰਤੀ 'ਤੇ ਉੱਚੀ ਜਗ੍ਹਾ 'ਤੇ ਨਹੀਂ। ਜੇ 49 ਕਰੋੜ ਕੋਹ 'ਤੇ ਤੁਹਾਡਾ ਜਲ ਪਹੁੰਚ ਸਕਦਾ ਹੈ, ਤਾਂ ਮੇਰਾ 900 ਕੋਹ 'ਤੇ ਕਿਉਂ ਨਹੀਂ ਪਹੁੰਚੇਗਾ? ਇਹ ਸੁਣ ਕੇ ਸਾਰਿਆਂ ਨੇ ਮਨ ਵਿੱਚ ਸੋਚਿਆ ਕਿ ਇਹ ਕੋਈ ਕਮਲਾ ਨਹੀਂ ਹੈ, ਇਹ ਤਾਂ ਕੋਈ ਆਪ ਮਹਾਂਪੁਰਸ਼ ਹੈ। ਪਹਿਲਾਂ ਸਾਰੇ ਸਮਝੀ ਬੈਠੇ ਸਨ ਕਿ ਇਹ ਵਿਚਾਰਾ ਕੋਈ ਕਮਲਾ ਹੈ, ਜਿਸ ਨੂੰ ਪਤਾ ਨਹੀਂ ਹੈ ਕਿ ਪਾਣੀ ਕਿੱਧਰ ਨੂੰ ਝੱਟੀਦਾ ਹੈ। ਫਿਰ ਸੋਚਿਆ ਕਿ ਇਹ ਕੋਈ ਕਮਲਾ ਨਹੀਂ ਹੈ ਅਤੇ ਕੋਈ ਵੱਡਾ ਮਹਾਂਪੁਰਸ਼ ਹੈ। ਸਾਰਾ ਦਿਨ ਇਸ ਤਰ੍ਹਾਂ ਲੰਘਿਆ। ਜਦੋਂ ਇਸ਼ਨਾਨ ਕਰਕੇ ਫਿਰ ਸਾਰੇ ਲੋਕ ਬਾਹਰ ਆ ਕੇ ਕੰਢਿਆਂ 'ਤੇ ਬੈਠ ਕੇ, ਗੰਗਾ ਦੇ ਕੰਢੇ 'ਤੇ ਬੈਠ ਕੇ, ਕੋਈ ਮਾਲਾ ਫੇਰ ਰਿਹਾ ਹੈ, ਕੋਈ ਅੱਖਾਂ ਮੀਟ ਕੇ ਬੈਠਾ ਹੋਇਆ ਹੈ, ਕੋਈ ਗਾਇਤਰੀ ਦਾ ਪਾਠ ਕਰ ਰਿਹਾ ਹੈ, ਅਤੇ ਮਹਾਰਾਜ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ, ਦੇਖੋ ਹਿੰਦੂ ਨਰਕਾਂ ਨੂੰ ਜਾ ਰਹੇ ਹਨ, ਜਮਦੂਤ ਫੜ ਕੇ ਇਹਨਾਂ ਨੂੰ ਨਰਕਾਂ ਵਿੱਚ ਲੈ ਕੇ ਜਾਣਗੇ ਅਤੇ ਉੱਥੇ ਇਹਨਾਂ ਨੂੰ ਬਹੁਤ ਮਾਰ ਪੈਗੀ। ਉਹ ਕਹਿੰਦੇ, ਭਾਈ ਤੂੰ ਕੈਸੀਆਂ ਗੱਲਾਂ ਕਰਦਾ ਹੈ? ਇਹ ਪਰਮੇਸ਼ੁਰ ਦਾ ਨਾਂ ਲੈਂਦੇ ਹਨ ਅਤੇ ਪਰਮੇਸ਼ੁਰ ਦੇ ਨਾਂ ਲਿਆ ਨਰਕਾਂ ਨੂੰ ਜਾਈਦਾ? ਮਹਾਰਾਜ ਜੀ ਕਹਿੰਦੇ, ਤੂੰ ਹੱਥ ਵਿੱਚ ਮਾਲਾ ਲੈ ਕੇ ਮਾਲਾ ਫੇਰੀ ਜਾਂਦਾ ਸੈਂ, ਅਤੇ ਮਨ ਤੇਰਾ ਘਰ ਵਿੱਚ ਨਿਆਣਿਆਂ ਨਾਲ ਗੱਲਾਂ ਕਰਦਾ ਸੀ, ਅਤੇ ਆਹ ਜਿਹੜਾ ਤੇਰੇ ਨਾਲ ਬੈਠਾ ਹੈ ਇਹ ਅੱਖਾਂ ਮੀਟ ਕੇ ਬੈਠਾ ਹੈ, ਜਾਪਦਾ ਹੈ ਜਿਸ ਤਰ੍ਹਾਂ ਪਰਮੇਸ਼ੁਰ ਜੀ ਨਾਲ ਲਿਵ ਲਾ ਕੇ ਬੈਠਾ ਹੈ, ਅਤੇ ਇਹ ਤਾਂ ਸੋਚ ਸੋਚ ਕੇ ਖੁਸ਼ ਹੋ ਰਿਹਾ ਸੀ ਕਿ ਪਿਛਲੇ ਵਪਾਰ ਵਿੱਚ ਇਸ ਨੂੰ ਬਹੁਤ ਨਫ਼ਾ ਹੋਇਆ, ਅਤੇ ਉਹ ਸੋਚ ਕੇ ਖੁਸ਼ ਹੋ ਰਿਹਾ ਸੀ। ਅਤੇ ਅਗਲਾ ਭਾਈ ਜੋ ਗਾਇਤਰੀ ਦਾ ਪਾਠ ਕਰੀ ਜਾਂਦਾ ਹੈ, ਅਤੇ ਇਹਦਾ ਮਨ ਤਾਂ ਦਿੱਲੀ ਦੇ ਬਾਜ਼ਾਰਾਂ ਵਿੱਚ ਫਿਰਦਾ ਹੈ, ਪਰਮਾਤਮਾ ਦਾ ਨਾਂ ਇੱਥੇ ਕੌਣ ਲੈਂਦਾ ਹੈ? ਸਾਰੇ ਸੁਣ ਕੇ ਬਹੁਤ ਹੈਰਾਨ ਹੋ ਗਏ ਅਤੇ ਕਹਿਣ ਲੱਗੇ, ਅਤੇ ਆਪ ਪਰਮੇਸ਼ੁਰ ਲੱਗਦਾ ਹੈ, ਸਾਰਿਆਂ ਦੇ ਮਨਾਂ ਦੀਆਂ ਬੁੱਝਦਾ ਹੈ। ਇਸ ਨੂੰ ਤਾਂ ਸਾਰਿਆਂ ਦੇ ਮਨਾਂ ਦੀ ਗਤੀ ਦਾ ਪਤਾ ਹੈ, ਇਹ ਆਪ ਪਰਮੇਸ਼ੁਰ, ਇਹਨੂੰ ਗੁਰੂ ਧਾਰਨ ਕੀਤਾ ਜਾਏ। ਅਤੇ ਸਾਰਿਆਂ ਇਕੱਠੇ ਹੋ ਕੇ ਬੜੀ ਨਿਮਰਤਾ ਵਿੱਚ ਆ ਕੇ ਕਿਹਾ ਕਿ ਜੀ ਅਸੀਂ ਭੁੱਲੇ ਹਾਂ, ਸਾਨੂੰ ਪਤਾ ਨਹੀਂ ਹੈ, ਤੁਸੀਂ ਸਾਨੂੰ ਆਪਣੇ ਸ਼ੇਸ਼ ਬਣਾਓ, ਅਸੀਂ ਤੁਹਾਨੂੰ ਆਪਣਾ ਗੁਰੂ ਧਾਰਨ ਕਰਦੇ ਹਾਂ ਅਤੇ ਤੁਸੀਂ ਸਾਨੂੰ ਦੇਖਿਆ ਦੇਖ ਕੇ ਆਪਣਾ ਉਪਦੇਸ਼ ਦੇ ਕੇ ਆਪਣੇ ਸ਼ਿਸ਼ ਬਣਾਓ, ਚੇਲੇ ਬਣਾਓ ਅਤੇ ਸਾਨੂੰ ਸਾਡਾ ਬੇੜਾ ਪਾਰ ਕਰੋ। ਮਹਾਰਾਜ ਜੀ ਕਹਿੰਦੇ ਤੁਸੀਂ ਜਿਸ ਦੇ ਹੋ ਉੱਥੇ ਹੀ ਜਾਓ, ਉਸਦੇ ਹੀ ਬਣੇ ਰਹੋ। ਫਿਰ ਸਾਰਿਆਂ ਨੇ ਹੋਰ ਨਿਮਰਤਾ ਵਿੱਚ ਆ ਕੇ ਕਿਹਾ ਜੀ ਅਸੀਂ ਹੁਣ ਤੁਹਾਡੇ ਚਰਨ ਨਹੀਂ ਛੱਡਣੇ, ਅਸਾਂ ਤੁਹਾਨੂੰ ਗੁਰੂ ਧਾਰਨ ਕਰ ਲਿਆ ਹੈ ਅਤੇ ਸਾਨੂੰ ਮੇਰ ਦੇ ਘਰ ਵਿੱਚ ਆ ਕੇ ਉਪਦੇਸ਼ ਦਿਓ, ਆਪਣੇ ਚਰਨਾਂ ਦੀ ਚਰਨ ਧੂੜ ਬਖਸ਼ੋ। ਫਿਰ ਮਹਾਰਾਜ ਜੀ ਹੋਰਾਂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਮਨ ਚਿੱਤ ਲਾ ਕੇ ਸਤਨਾਮ ਦਾ ਸਿਮਰਨ ਕਰੋ, ਦੇਵੀ ਦੇਵਤਿਆਂ ਨੂੰ ਤਾਂ ਪੈਦਾ ਕਰਨ ਵਾਲਾ ਹੈ ਪਰਮੇਸ਼ਰ, ਜਿਹੜਾ ਸਭ ਕੁਛ ਘੜਨਹਾਰ ਹੈ, ਰਚਨਹਾਰ ਹੈ, ਉਸਦਾ ਸਿਮਰਨ ਕਰਨਾ ਚਾਹੀਦਾ ਹੈ। ਬਹੁਤ ਕੋਮਲ ਬਚਨ ਸੁਣ ਕੇ ਸਾਰਿਆਂ ਦੇ ਮਨ ਨੂੰ ਸੰਤੋਖ ਆਇਆ ਅਤੇ ਨਿਹਾਲ ਹੋ ਗਏ। ਇੰਨੀ ਦੇਰ ਨੂੰ ਕੁਛ ਪੰਡਤਾਂ ਨੇ ਖਾਣਾ ਤਿਆਰ ਕਰ ਲਿਆ ਅਤੇ ਮਹਾਰਾਜ ਜੀ ਹੋਰਾਂ ਪਾਸ ਆ ਕੇ ਕਹਿਣ ਲੱਗੇ ਕਿ ਜੀ ਰਸੋਈ ਤਿਆਰ ਹੈ, ਆ ਕੇ ਭੋਜਨ ਛਕੋ। ਮਹਾਰਾਜ ਜੀ ਕਹਿੰਦੇ ਜੀ ਸਾਨੂੰ ਤਾਂ ਕੋਈ ਭੋਜਨ ਛਕਣ ਦੀ ਜ਼ਰੂਰਤ ਨਹੀਂ ਹੈ, ਅਸਾਂ ਨਹੀਂ ਜਾਣਾ। ਫਿਰ ਉਹਨਾਂ ਕਿਹਾ ਜੀ ਤੁਹਾਨੂੰ ਪਰਮੇਸ਼ਰ ਜੀ ਕੇ ਅਰਥ ਹੀ ਜਾ ਕੇ ਕੁਛ ਥੋੜ੍ਹਾ ਬਹੁਤ ਛਕੋ। ਜਦੋਂ ਪਰਮਾਤਮਾ ਦਾ ਵਾਸਤਾ ਪਾਇਆ ਤਾਂ ਮਹਾਰਾਜ ਜੀ ਉੱਠ ਕੇ ਖੜ੍ਹੇ ਹੋ ਗਏ ਅਤੇ ਉਹਨਾਂ ਦੇ ਨਾਲ ਚੱਲ ਕੇ ਰਸੋਈ ਵਿੱਚ ਆ ਗਏ। ਰਸੋਈ 'ਚ ਆ ਕੇ ਬਾਹਮਣਾਂ ਅਤੇ ਖੱਤਰੀਆਂ ਨੇ ਆਪਣੇ ਲੱਕਾਂ ਦੁਆਲੇ ਜੋ ਧੋਤੀਆਂ ਬੱਧੀਆਂ ਹੋਈਆਂ ਸਨ ਉਹ ਉਤਾਰ ਕੇ ਥੱਲੇ ਵਿਛਾ ਲਈਆਂ ਅਤੇ ਉਹਨਾਂ ਉੱਪਰ ਬੈਠ ਗਏ। ਮਹਾਰਾਜ ਜੀ ਹੋਰਾਂ ਨੂੰ ਵੀ ਚੌਂਕੇ ਵਿੱਚ ਬਿਠਾ ਲਿਆ ਅਤੇ ਚੌਂਕੇ ਦੇ ਚਾਰ 'ਚ ਫਿਰ ਇੱਕ ਕਾਰ ਕੱਢ ਦਿੱਤੀ। ਕਾਰ ਆਖਦੇ ਹਨ ਲਕੀਰ ਨੂੰ। ਚੌਂਕੇ ਦੇ ਚਾਰ 'ਚ ਫਿਰ ਕਾਰ ਕੱਢ ਦਿੱਤੀ, ਲਕੀਰ ਮਾਰ ਦਿੱਤੀ, ਜਿਸ ਦਾ ਮਤਲਬ ਹੁੰਦਾ ਹੈ ਕਿ ਹੋਰ ਕੋਈ ਚੌਂਕੇ ਦੇ ਅੰਦਰ ਨਾ ਆਵੇ। ਜਦੋਂ ਕਾਰ ਕੱਢ ਕੇ ਸਾਰੇ ਬੈਠ ਗਏ ਤਾਂ ਮਹਾਰਾਜ ਜੀ ਕਹਿੰਦੇ ਭਾਈ ਤੁਹਾਡੀ ਰਸੋਈ ਤਾਂ ਪਿੱਟੀ ਗਈ ਹੈ ਅਤੇ ਹੁਣ ਤਾਂ ਕੋਈ ਵਸਤੂ ਵੀ ਖਾਣ ਯੋਗ ਨਹੀਂ ਰਹੀ, ਸਾਰੀਆਂ ਵਸਤੂਆਂ ਸੁੱਟ ਦਿਓ। ਉਹ ਕਹਿਣ ਲੱਗੇ ਜੀ ਅਸੀਂ ਪਹਿਲਾਂ ਆਪ ਇਸ਼ਨਾਨ ਕਰਕੇ, ਪਹਿਲਾਂ ਆਪ ਸਭ ਨੇ ਇਸ਼ਨਾਨ ਕੀਤਾ, ਫਿਰ ਚੌਂਕੇ ਅਤੇ ਗਊ ਦੇ ਗੋਬਰ ਦਾ ਲੇਪ ਕਰਕੇ ਇਸ ਨੂੰ ਪਵਿੱਤਰ ਕੀਤਾ, ਫਿਰ ਅੰਨ ਸਾਰਾ ਧੋਤਾ ਅੱਛੀ ਤਰ੍ਹਾਂ, ਫਿਰ ਜਿਹੜੀਆਂ ਲੱਕੜੀਆਂ ਬਾਲਣੀਆਂ ਸਨ ਉਹਨਾਂ ਲੱਕੜਾਂ ਨੂੰ ਧੋ ਕੇ ਸਾਫ਼ ਕੀਤਾ ਅਤੇ ਬਹੁਤ ਸੁਚਮਤਾ ਨਾਲ ਸਾਰਾ ਭੋਜਨ ਤਿਆਰ ਕੀਤਾ ਹੈ। ਅਤੇ ਇਹ ਪਿੱਟਿਆ ਕਿਸ ਤਰ੍ਹਾਂ ਗਿਆ, ਅਤੇ ਬਹੁਤ ਸੁੱਚਾ ਹੈ ਸਭ ਕੁਛ। ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਤੁਸੀਂ ਨਹੀਂ ਸੀ ਚੌਂਕੇ ਵਿੱਚ ਆਏ ਓਨਾ ਚਿਰ ਸੁੱਚਾ ਸੀ, ਤੁਸੀਂ ਆ ਗਏ ਹੋ ਤਾਂ ਪਿੱਟਿਆ ਗਿਆ ਹੈ, ਕਿਉਂਕਿ ਤੁਹਾਡੇ ਨਾਲ ਚਾਰ ਨੀਚ ਆ ਬੈਠੇ ਹਨ ਅਤੇ ਉਹਨਾਂ ਚੌਵਾਂ ਨੀਚਾਂ ਦੇ ਆ ਜਾਣ ਨਾਲ ਇਹ ਚੌਂਕਾ ਪਿੱਟਿਆ ਗਿਆ ਹੈ। ਉਹ ਕਹਿਣ ਲੱਗੇ ਜੀ ਕਿਹੜੇ ਚਾਰ ਨੀਚ ਆ ਬੈਠੇ, ਸਾਨੂੰ ਤਾਂ ਦਿਸਦੇ ਨਹੀਂ, ਤੁਸੀਂ ਕੋਈ ਵਹਿਮ ਨਾ ਕਰੋ, ਸਾਰਾ ਭੋਜਨ ਸਾਰੀ ਰਸੋਈ ਬਹੁਤ ਸੁੱਚੀ ਹੈ, ਤੁਸੀਂ ਭੋਜਨ ਛਕੋ। ਅਤੇ ਮਹਾਰਾਜ ਜੀ ਹੋਰਾਂ ਫਿਰ ਉੱਥੇ ਸਲੋਕ ਉਚਾਰਿਆ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ ਅਤੇ ਪ੍ਰੇਮ ਨਾਲ ਪੜ੍ਹਨ ਜੀ। ਕਹਿੰਦੇ ਕਿ ਚਾਰ ਨੀਚ ਤੁਹਾਡੇ ਨਾਲ ਕਿਹੜੇ ਕਿਹੜੇ ਆ ਬੈਠੇ ਹਨ? ਇੱਕ ਤੇ ਕਬੁੱਧ ਮਾੜੀ ਮੱਤ, ਮਾੜੀ ਮੱਤ ਕਬੁੱਧ ਡੂਮਨੀ, ਡੂਮਨੀ ਆਖਦੇ ਕਿ ਜਿਸ ਨੇ ਠੱਗ ਲਿਆ ਕਿ ਤੁਹਾਡੀ ਜੋ ਮਾੜੀ ਮੱਤ ਹੈ ਉਸਨੇ ਤੁਹਾਨੂੰ ਠੱਗ ਲਿਆ ਹੈ। ਇੱਕ ਤਾਂ ਨੀਚ ਇਹ ਹੈ ਮਾੜੀ ਮੱਤ, ਤੁਹਾਡੀ ਮੱਤ ਮਾੜੀ ਹੈ, ਪਰਮਾਤਮਾ ਜੀ ਨੂੰ ਸਮਝਣ ਵਾਲੀ ਨਹੀਂ ਹੈ ਦੁਨਿਆਵੀ ਮੱਤ। ਅਤੇ ਦੂਸਰੀ ਨਾ ਨੀਚ ਹੈ ਕਿ ਤੁਹਾਡੇ ਅੰਦਰ ਦਇਆ ਨਹੀਂ ਹੈ। ਅਤੇ ਜਿਹਦੇ ਅੰਦਰ ਦਇਆ ਨਾ ਹੋਵੇ ਉਹਦਾ ਸੁਭਾਅ ਕਸਾਈਆਂ ਵਾਲਾ ਹੁੰਦਾ। ਕਬੁੱਧ ਡੂਮਨੀ, ਕਬੁੱਧ ਮਾੜੀ ਮੱਤ, ਧੋਖੇਬਾਜ, ਮਾੜੀ ਮੱਤ ਧੋਖਾ ਕਰਦੀ ਹੈ ਪ੍ਰਾਣੀ ਨਾਲ। ਅਤੇ ਕੁਦਇਆ ਜਿਹਦੇ ਵਿੱਚ ਦਇਆ ਨਹੀਂ ਹੈ, ਕੁਦਇਆ ਕਸਾਇਨ, ਉਹ ਕਸਾਇਨ ਹੈ, ਕਸਾਈ। ਪਰ ਨਿੰਦਾ ਘੱਟ ਝੂੜੀ, ਅਤੇ ਪਰਾਈ ਨਿੰਦਾ ਕਰਨੀ ਇਹ ਪੰਗੀਆਂ ਪੰਗਣ ਦਾ ਪੰਗਣ ਹੈ, ਜੋ ਸਫਾਈ ਕਰਦੀ ਹੈ ਪੰਗਣ। ਕਿਸੇ ਦੀ ਨਿੰਦਿਆ ਕਰਨੀ ਪੰਗਣ ਬਣਨਾ। ਮੁੱਠੀ ਕ੍ਰੋਧ ਚੰਡਾਲ, ਅਤੇ ਧੋਖੇਬਾਜ਼ ਵਾਲੀ, ਅਤੇ ਜੋ ਕ੍ਰੋਧ ਹੈ ਉਹ ਆਪਣੇ ਨਾਲ ਠੱਗੀ ਕਰਦਾ ਹੈ, ਆਪਾਂ ਨੂੰ ਠੱਗ ਲੈਂਦਾ ਹੈ, ਆਪਣੀ ਚੰਗੀ ਮੱਤ ਠੱਗ ਲੈਂਦਾ। ਇਹ ਚਾਰੇ ਨੀਚ ਤੁਹਾਡੇ ਨਾਲ ਆਏ ਹਨ, ਕਬੁੱਧ, ਕੁਦਇਆ, ਪਰ ਨਿੰਦਾ ਅਤੇ ਕ੍ਰੋਧ। ਇਹ ਚਾਰੇ ਚਾਰੇ ਨੀਚ ਤੁਹਾਡੇ ਨਾਲ ਆਏ ਹਨ, ਅਤੇ ਇਹਨਾਂ ਨੀਚਾਂ ਦਾ ਕਰਕੇ ਰਸੋਈ ਪਿੱਟੀ ਗਈ। ਅਤੇ ਹੁਣ ਤੁਸੀਂ ਕਾਰਾਂ ਕੱਢੀ ਜਾਓ ਬਾਹਰ, ਉਹਦਾ ਕੀ ਮਤਲਬ ਹੋਇਆ? ਰਸੋਈ ਤਾਂ ਪਹਿਲਾਂ ਹੀ ਪਿੱਟੀ ਗਈ ਹੈ, ਹੁਣ ਬਾਹਰ ਕਾਰ ਕੱਢਣ ਦਾ ਕੀ ਫਾਇਦਾ? ਹੁਣ ਬਾਹਰੋਂ ਕੋਈ ਆਵੇ ਜਾਂ ਨਾ ਆਵੇ, ਰਸੋਈ ਤਾਂ ਪਿੱਟੀ ਗਈ। ਅਤੇ ਮਹਾਰਾਜ ਜੀ ਹੋਰਾਂ ਇਹ ਸਲੋਕ ਪੜ੍ਹਿਆ, ਆਪਾਂ ਪੂਰਾ ਚਿੱਤ ਲਾ ਕੇ ਦੇਖੋ ਮਹਾਰਾਜ ਜੀ ਜਦੋਂ ਬਚਨ ਕਰਦੇ, ਜਦੋਂ ਸਾਰੇ ਗੰਗਾ ਦੇ ਕੰਢੇ 'ਤੇ ਬੈਠ ਕੇ ਮਾਲਾ ਫੇਰਦੇ ਜਾਂ ਨੇਤਰ ਬੰਦ ਕਰਕੇ, ਅਤੇ ਮਹਾਰਾਜ ਜੀ ਹੋਰਾਂ ਦੱਸਿਆ ਕਿ ਚਿੱਤ ਨਹੀਂ ਤੁਹਾਡਾ ਇੱਥੇ, ਚਿੱਤ ਲਾ ਕੇ ਕਰ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਚਿੱਤ ਲਾ ਕੇ ਇਹ ਉਹਨਾਂ ਦੇ ਬਚਨ ਪੜ੍ਹਦੇ ਹਾਂ ਆਪਾਂ ਪ੍ਰੇਮ ਨਾਲ। ਕਬੁੱਧ ਡੂਮਨੀ ਕੁਦਇਆ ਕਸਾਇਨ, ਕਬੁੱਧ ਡੂਮਨੀ ਕੁਦਇਆ ਕਸਾਇਨ, ਕਿ ਮਾੜੀ ਮੱਤ ਧੋਖੇਬਾਜ ਹੈ, ਉਹ ਧੋਖਾ ਕਰਦੀ ਹੈ ਆਦਮੀ ਨਾਲ, ਅਤੇ ਕਦਇਆ ਜਿਹਦੇ ਵਿੱਚ ਦਇਆ ਨਹੀਂ ਹੈ ਉਹ ਕਸਾਈ ਹੈ, ਕਸਾਈ ਹੈ। ਪਰ ਨਿੰਦਾ ਘੱਟ ਚੂਹੜੀ, ਅਤੇ ਪਰਾਈ ਨਿੰਦਾ ਕਰਨੀ ਇਹ ਆਪਣੇ ਘਰ ਵਿੱਚ ਜਿਸ ਤਰ੍ਹਾਂ ਚੂੜੀ ਬੈਠੀ ਹੋਵੇ, ਪੰਗਣ ਬੈਠੀ ਹੋਵੇ, पर निंदा कट चूहड़ी, पर निंदा कट चूहड़ी, मुट्ठी क्रोध चंडाल, पर निंदा कट चूहड़ी, मुट्ठी क्रोध चंडाल। पर निंदा कट चूहड़ी, मुट्ठी क्रोध चंडाल, पर निंदा कट चूहड़ी, मुट्ठी क्रोध चंडाल। कबुद्ध डूमनी कुदया कसायन, कबुद्ध डूमनी कुदया कसायन, पर निंदा कट चूहड़ी, मुट्ठी क्रोध चंडाल, पर निंदा कट चूहड़ी, मुट्ठी क्रोध चंडाल। कारी कड्डी क्या थी जा चारे बैठिया नाल। महाराज जी कहते हूँ बार लीक मारन की कोई फायदा नहीं रह गया, क्योंकि उत चारे नीच अंदर आके बैठ गई हैं। कुबुद्ध भी अंदर आके बैठ गई है, कुदया भी, पराई निंदा भी, क्रोध भी। कारी कड्डी क्या थी जा चारे बैठियां नाल, कारी कड्डी क्या थी जा चारे बैठियां नाल। कारी कड्डी क्या थी जा चारे बैठिया नाल, कारी कड्डी क्या थी जा चारे बैठिया नाल।
Yeah.
ਮਹਾਰਾਜ ਜੀ ਹੋਰਾਂ ਨੂੰ ਸਵਾਲ ਕਰਦੇ ਹਨ ਕੱਲ੍ਹ ਨੂੰ ਵਿਚਾਰਾਂਗੇ। ਦਸਵੇਂ ਪਾਤਸ਼ਾਹ ਜੀ ਦੇ ਇੱਕ ਦਿਨ ਮਹਾਰਾਜ ਜੀ ਬਚਨ ਕਰਦੇ ਦੀਵਾਨ ਵਿੱਚ ਕਿ ਜਿਹੜਾ ਆਪਣਾ ਸਿਵਾ ਸਰੀਰ ਹੈ ਇਹ ਬੱਦਲਾਂ ਵਾਂਗੂ ਹੈ ਅਤੇ ਇੱਕ ਪਰਮਾਤਮਾ ਜੋ ਸੂਰਜ ਹੈ ਉਹ ਇਹਨਾਂ ਬੱਦਲਾਂ ਨੇ ਲੁਕਾਇਆ ਹੋਇਆ ਹੈ ਕਿ ਸਰੀਰ ਵਿੱਚ ਪਰਮਾਤਮਾ ਲੁਕਿਆ ਹੋਇਆ ਹੈ, ਸਰੀਰ ਨੇ ਪਰਮਾਤਮਾ ਲੁਕਾਇਆ ਹੋਇਆ ਹੈ। ਅਤੇ ਭਾਈ ਨੰਦ ਲਾਲ ਜੀ ਨੇ ਇਹਨੂੰ ਕਵਿਤਾ ਦਾ ਸ਼ੇਰ ਦੇ ਰੂਪ ਵਿੱਚ ਕਿਹਾ ਕਿ ਬੱਦਲਾਂ ਬੱਦਲਾਂ ਹੇਠਾਂ ਸੂਰਜ ਛੁਪ ਕੇ ਰਹਿ ਗਿਆ ਕਿ ਸਰੀਰ ਬੱਦਲ ਹੈ। ਜਦੋਂ ਅਸਮਾਨ ਵਿੱਚ ਬੱਦਲ ਹੋਣ ਤਾਂ ਸੂਰਜ ਦਿਸਦਾ ਨਹੀਂ, ਬੱਦਲਾਂ ਹੇਠਾਂ ਸੂਰਜ ਛੁਪ ਕੇ ਰਹਿ ਗਿਆ, ਬਾਹਰ ਆ ਚੰਨ ਵਾਂਗ ਆ ਕੇ ਮੁੱਖ ਦਿਖਾ। ਬੱਦਲਾਂ ਹੇਠਾਂ ਸੂਰਜ ਛੁਪ ਕੇ ਰਹਿ ਗਿਆ, ਬਾਹਰ ਆ ਚੰਨ ਵਾਂਗ ਆ ਕੇ ਮੁੱਖ ਦਿਖਾ। ਅਤੇ ਸਰੀਰ ਬੱਦਲ ਹੈ, ਇੱਕ ਦਿਨ ਇਹਨੇ ਵੀ ਉੱਡ ਜਾਣਾ ਹੈ ਧੂੰਆਂ ਬਣ ਕੇ, ਜਿਸ ਦਿਨ ਇਹਦਾ ਸੰਸਕਾਰ ਹੋਇਆ। ਸੱਚੀ ਮਿੱਚੀ ਦਾ ਬੱਦਲ ਇਸਨੇ ਧੂੰਆਂ ਆਕਾਸ਼ ਵਿੱਚ ਜਾ ਬੱਦਲ ਬਣਨਾ ਹੈ। ਅਤੇ ਇਹਨੇ ਛੁਪਾਇਆ ਹੋਇਆ ਹੈ ਪਰਮਾਤਮਾ ਨੂੰ। ਅਤੇ ਆਪਾਂ ਇਹ ਮਹਾਰਾਜ ਜੀ ਹੋਰਾਂ ਦੇ ਬਚਨਾਂ ਨੂੰ ਧਾਰਨਾ ਦੇ ਰੂਪ ਵਿੱਚ ਪੜ੍ਹਦੇ। ਮੈਂ ਦਸਵੇ ਬਦਲੋ ਕਿੱਥੇ ਲਾਲ ਛੁਪਾਇਆ ਏ, ਮੈਨੂੰ ਦੱਸੋ। ਮੈਂ ਦਸਵੇ ਬਦਲੋ ਕਿੱਥੇ ਲਾਲ ਛੁਪਾਇਆ ਏ, ਮੈਂ ਦਸਵੇ ਬਦਲੋ ਕਿੱਥੇ ਲਾਲ ਛੁਪਾਇਆ ਏ। ਕਿਹੜੀ ਜਗ੍ਹਾ ਹੈ ਉਹ ਲਾਲ, ਕਿੱਥੇ ਕਿੱਥੇ ਕੁਛ ਪਾਇਆ। ਮੈਂ ਦਸਵੇ ਬਦਲੋ ਕਿੱਥੇ ਲਾਲ ਛੁਪਾਇਆ ਏ, ਮੈਂ ਦਸਵੇ ਬਦਲੋ ਕਿੱਥੇ ਲਾਲ ਛੁਪਾਇਆ ਏ। ਬਦਲੋ ਕਿੱਥੇ ਲਾਲ ਛੁਪਾਇਆ ਏ।
ਕਿਤੇ ਲਾਲਸ਼ ਪਾਇਆ ਮੈਂ ਦੱਸ ਵੇ ਬਦਲੋ ਕਿਤੇ ਲਾਲਸ਼
ਪਾਇਆ ਪਹਿਲਾਂ